ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਦੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ ਦੇਹੋਰੀ ਲਓ ਬਰੀ ਨਾਰ ਸੰਗ ਪਈ ਆਗੈ ਸੱਜਣ ਸੁਹੇਲਾ ਮਰ ਕਟ ਲਓ ਸਭ ਲੋਕ ਕੁਟੰਬ ਪਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ, ਗੁਰਮੁਖਾ ਆਪਣੇ ਮੂਲ ਨੂੰ ਪਛਾਣ। ਕਈ ਵਾਰ ਨਸ਼ੇ ਦੇ ਕਰਕੇ ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਜਿਵੇਂ ਛੋਟੇ ਛੋਟੇ ਬੱਚੇ ਪੁਆਟੀਆਂ ਲੈਂਦੇ ਨੇ, ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਮਕਾਨ ਹਿੱਲਦੇ ਨੇ। ਮਕਾਨ ਨਹੀਂ ਹਿੱਲਦਾ, ਬੱਚੇ ਦੀ ਬਿਰਤੀ ਹਿੱਲਦੀ ਹੈ। ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਵਿੱਚ ਬਾਬਾ ਕਬੀਰ ਜੀ ਨੇ ਸਾਨੂੰ ਸੁਚੇਤ ਕੀਤਾ ਹੈ, ਹਵਾ ਦੇ ਬੁਲਬਲਿਆ ਇੰਨਾ ਮਾਣ ਨਾ ਕਰ, ਤੇਰਾ ਅਸਲੀ ਮੂਲ ਕੀ ਹੈ, ਤੇਰੀ ਔਕਾਤ ਕੀ ਹੈ। ਇਹਨੂੰ ਬਾਬਾ ਕਬੀਰ ਜੀ ਨੇ ਬਹੁਤ ਖੁਲਾਸੇ ਦੇ ਸਹਿਤ ਸਮਝਾਉਣ ਦਾ ਪਰਾਲਾ ਕੀਤਾ, ਪਰ ਨਾਲ ਅੱਜ दो महान पर्व ने। अज दे दिन नागे दी सरां, जिन्हों मते दी सरां भी कहने हां, उस ते साडे मालक धन गुरु अंगद दे सच्चे पातशाह दा प्रकाश होया। और दूसरा अज दे दिन परिपूर्ण परमात्मा दे दर तों वरसाए हुए महापुरश बाबे धन्ने दा भी जन्मदिन है। इस करके समय दे मुताबक मैं थोड़िया थोड़िया विचारां तुहाडे नाल सांझियां करनियां ने। बहुत सारे गुरमुखां वीरां भैणां ने कहना भी भाई साहब तुसीं आ छड गए, ये मजबूरी है क्योंकि समय के मुताबिक चलना पैंदा। गुरमुखो, दीन दुनिया के मालक धन गुरु नानक पातशाह महाराज इस मत्ते की सराह पहला भी गए हैं, तुहानू किते उत्थे जाण दा मौका मिले। उत्थे दो गुरु स्थान ने, एक थां ते जिथे धन गुरु नानक पातशाह ने मुबारक चरण पाए, ते दूजा जिथे गुरु अंगद दे सच्चे पातशाह दा अवतार होया। उत्थे एक वण भी है, अज मौजूद है, जिस थले दीन दुनिया दे माल गुरु नानक पातशाह भाई मरदाने ते बाला जी ने पड़ा कीता। साडे समाज विच कदे हमदर्दी हुंदी सी, अज साडा दिल तंग हो गया। ये मैं आम बोलदा, बाबे फेरू दे कर संतान ने परमेश्वर दे प्यारे पितरुआ जान करके नगर वासियां ने बेनती की थी भी पातशाह इन्हां ते कृपा करो, इन्हां दी संसार नरसांझ बन जाए। तां उत्थे तुसी जाके इतिहास पढ़ना, मैं उत्थों पढ़िया गुरुद्वारे साहब तो, धन गुरु नानक पातशाह त्रुट पे कहन लगे भाई फेरू तैनू दे देने आ, है साडा ते समय नाल साडे कोल आ जाएगा। भाई फेरू तेनू दे तां देने पर समय नाल साडे कोल आ जाएगा। भाई गुरदास दीआं वारां दे विच दृष्टांत आउंदा है, जिहड़ी कोयल आ ना वह अपने आंडियां ते नहीं बहिंदी, काम बड़ा कुरक सुभा दा है, वह बाकी दे पंछियां दे आंडे तोड़ के पी जांदा है। ये किसी गुरमुख ने पढ़ना हो तो तुम भाई गुरदास दीआं वारां पढ़िया करो, बड़ी सादी भाषा में सानू बहुत सारी शंके निवृत्त कीते ने। वह कोयल कां दे आंडियां दे विच अपने आंडे दे आउंदी है। समय दे नाल जदों वह बच्चे निकलते ने ना, कावां दी बोली कां कां ते कोयल दी बोली मिठी, और वो कोयल दे बच्चे अपनी मां नाल जा रलदे हन। इसे तरह जिहड़ी बतक है ये भी आंडे तो देंदी पर ये अपने आंडियां ते बहिंदी नहीं। हुण कई तरह के विज्ञान तरीके ने, मैनू चंगी तरह चेते है, मुर्गी दे आंडे 21 ते 22 दिनां दरमियानी रात नूं टुटदे सन ते उहनां चों चूचे निकलदे सन 21 ते 22 दिनां दी दरमियानी रात तों। बतक दे आंडे मुर्गी थले पाए जांदे ने, समें दे नाल जदों ओह बच्चे निकलदे ने ना, ते मुर्गी अपने बच्चों नूं लै के चोगा चुगण जांदी है। मुर्गी दे बच्चे पिछे नूं मुड़ आउंदे ते जिहड़े मुरगाई दे बतक दे बच्चे हुंदे नूं तरन लग पैंदे हन। ये भाई गुरदास जी लिखते, मैं अपने कोलों नहीं कह रहा। समय दे नाल 30 अप्रैल नूं, माफ करना 30 मार्च नूं 1504 विच धन गुरु अंगद दे सच्चे पातशाह दा अवतार इस पावन लंगर विच होया। समय दे चक्कर दे नाल मैं ये तकरीबन बेनती करता रहना है, अज साढ़े अपने कहे हुए बचना ते असी पहरा नहीं देंदे, बहुत ही पुरानी गल नहीं। असी अपने जीवन में वेख्या भी जिन्हों भरा कह दीदा सी बंदा भरा कहते बाद उत्तो जान करवा तैयार हो जाता सी, बड़ा इतिहास मेरा है। एक तख्त मल चौधरी सी जिहदी बाबे फेरू नाल पग बटाई हुई सी, उन्हां दी भैण सत भराई ਬਾਬੇ ਫੇਰੂ ਨੂੰ ਆਪਣੇ ਭਰਾ ਤੋਂ ਵੱਧ ਪਿਆਰ ਦਿੰਦੀ ਹੈ, ਮੇਰਾ ਭਰਾ ਹੈ। ਤੇ ਜਿਵੇਂ ਆਪਾਂ ਰਿਸ਼ਤੇਦਾਰੀ ਚ ਰਿਸ਼ਤੇ ਵਿਚੋਲੇ ਬਣਦੇ ਆ, ਉਸ ਬੀਬੀ ਸੱਤ ਭਰਾਈ ਨੇ ਬਾਬੇ ਲਹਿਣੇ ਦਾ ਰਿਸ਼ਤਾ ਸੰਗਰ ਨਗਰ ਦੇਵੀ ਦਾਸ ਬਹਿਲ ਦੀ ਸਪੁੱਤਰੀ ਸਾਡੀ ਪੂਡਣ ਯੋਗ ਮਾਤਾ ਖੀਵੀ ਨਾਲ ਕਰਾਇਆ। ਮੈਂ ਲਫ਼ਜ ਪੂਡਣ ਯੋਗ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਵਿੱਚ ਮਾਤਾ ਖੀਵੀ ਦਾ ਨਾਂ ਦੋ ਬਿਨਾਂ ਆਇਆ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪਤ ਰਾਲੀ, ਲੰਗਰ ਦੌਲਤ ਵੰਡਗੇ ਰਸ ਅੰਮ੍ਰਿਤ ਖੀਰ ਘਿਆਲੀ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪੁਰਾਲੀ। ਮਾਇਆ ਮਾਤਾ ਖੀਵੀ ਜੀ ਵੀ ਅਤ ਸਤਿਕਾਰਯੋਗ ਹਸਤੀ ਹਨ। ਸਮੇਂ ਦੇ ਸੰਸਕਾਰਾਂ ਦੇ ਮੁਤਾਬਕ ਜਿਵੇਂ ਆਪਾਂ ਰੋਜੀ ਰੋਟੀ ਵਾਸਤੇ ਟਿਕਾਣਾ ਬਦਲ ਲੈਂਦੇ ਹਾਂ, ਕਹਿੰਦੇ ਨੇ ਇਹਨਾਂ ਨੇ 3 ਸਾਲ ਹਰੀ ਕੇ ਪੱਤਣ ਤੇ ਵੀ ਦੁਕਾਨਦਾਰੀ ਕੀਤੀ, ਹਰੀ ਕੇ ਪੱਤਣ ਤੇ, ਉੱਥੇ ਗੁਰਦੁਆਰਾ ਸਾਹਿਬ ਵੀ ਹੈ। ਇਸੇ ਤਰ੍ਹਾਂ ਲੂਣ ਦਾ ਵੱਡੇ ਵਪਾਰ ਕਰਦੇ ਸਨ, ਭਾਣਾ ਵਰਤਿਆ। ਇਹ ਪਰਿਵਾਰ ਮੂਲ ਤੌਰ ਤੇ ਧਾਰਮਿਕ ਵਿਚਾਰਧਾਰਾ ਦਾ ਸੀ। ਧਾਰਮਿਕ ਵਿਚਾਰਧਾਰਾ ਤੋਂ ਭਾਵ ਕੋਈ ਮੁਸਲਮਾਨ ਭਰਾ ਨਵਾਜੀ, ਉਹ ਵੀ ਧਾਰਮਿਕ ਵਿਚਾਰਧਾਰਾ ਹੈ। ਸਾਡਾ ਕੋਈ ਹਿੰਦੂ ਵੀਰ ਆਪਣੇ ਧਾਰਮਿਕ ਸੰਸਕਾਰਾਂ ਮੁਤਾਬਕ ਚੱਲਦਾ ਤੇ ਉਹ ਵੀ ਧਾਰਮਿਕ ਵਿਚਾਰਧਾਰਾ ਹੈ। ਸਮੇਂ ਦੇ ਵੇਗ ਦੇ ਨਾਲ ਇਹ ਦੇਵੀ ਦੇ ਉਪਾਰਕ ਸਨ, ਜਿਹਨੂੰ ਅੱਜ ਕੱਲ ਆਪਾਂ ਆਮ ਜਥੇਦਾਰ ਕਹਿ ਦਿੰਦੇ, ਆਗੂ ਕਹਿ ਦਿੰਦੇ ਹਾਂ। ਇਹ ਦੇਵੀ ਦੇ ਭਗਤਾਂ ਦੇ ਆਗੂ ਸਨ ਔਰ ਇਹਨਾਂ ਦੇ ਪਿਤਾ ਜੀ ਪਰਮਾਤਮਾ ਦੇ ਭਾਣੇ ਵਿੱਚ ਰੱਬ ਨੂੰ ਪਿਆਰੇ ਹੋ ਗਏ, ਚੜ੍ਹਾਈ ਕਰ ਗਏ। ਇਹਨਾਂ ਨੇ ਆਪਣੇ ਧਾਰਮਿਕ ਵਿਰਸੇ ਨੂੰ ਸੰਭਾਲਿਆ। ਨੈਣਾ ਦੇਵੀ ਜਾਂਦੇ ਔਰ ਇੱਕ ਗੁਰੂ ਕਾ ਸਿੱਖ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਸਾ ਦੀ ਵਾਰ ਮੂੰਹ ਜ਼ਬਾਨੀ ਪੜ੍ਹਦਾ ਹੈ, ਧਿਆਨ ਧਰੋ, ਆਪਾਂ ਸਿੱਖਾਂ ਦੇ ਘਰ ਜੰਮੇ ਹਾਂ, ਸਾਨੂੰ ਇਹ ਨਹੀਂ ਪਤਾ ਵੀ ਆਸਾ ਦੀ ਵਾਰ ਕਿਹੜੇ ਅੰਗ ਉੱਪਰ ਹੈ। ਮੈਂ ਇਹ ਦਾਅਵੇ ਨਾਲ ਤਕਰੀਬਨ ਬੇਨਤੀ ਕਰਦਾ ਰਹਿਣਾ, ਜਿਹੜਾ ਆਸਾ ਦੀ ਵਾਰ ਵਿਚਾਰ ਲਏਗਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਗੁਰੂ ਨਾਲੋਂ ਤੋੜ ਨਹੀਂ ਸਕਦੀ। ਆਪਾਂ ਆਸਾ ਦੀ ਵਾਰ ਤੋਂ ਟੁੱਟੇ, ਸਾਡੀਆਂ ਆਸਾਂ ਵੀ ਅਧੂਰੀਆਂ ਰਹਿ ਗਈਆਂ। ਭਾਈ ਜੋਧ ਇਸ਼ਨਾਨ ਕਰਕੇ ਆਇਆ, ਮੂੰਹ ਜਮਾਨੀ ਬਾਣੀ ਪੜਦਾ, ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਜ਼ਰ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਏ, ਕਿਛਲਾਏ ਉੱਪਰ ਘਾਲੀਏ। ਗੁਰੂ ਕੀ ਬਾਣੀ ਬਾਬੇ ਲਹਿਣੇ ਦੇ ਮਨ ਨੂੰ ਪ੍ਰਭਾਵਿਤ ਕਰ ਗਏ, ਕਹਿਣ ਲੱਗੇ ਪਿਆਰਿਆ ਇੱਕ ਵੇਰਾ ਫਿਰ ਪੜ੍ਹ ਕੇ ਸੁਣਾ, ਮੈਨੂੰ ਠੰਡ ਪੈ ਗਈ ਹੈ। ਕਿਉਂਕਿ ਜਿਹੜੀ ਬਾਣੀ ਹੈ ਨਾ, ਬਾਣੀ ਮਿੱਠੀ ਅੰਮ੍ਰਿਤਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਗੁਰਮੁਖੋ ਅੰਮ੍ਰਿਤ ਦੀ ਮਿੱਠੀ ਧਾਰ, ਪਰ ਆਪਾਂ ਪੀਂਦੇ ਨਹੀਂ, ਬਣੇਗੀ ਕਿਵੇਂ, ਸ਼ਾਂਤੀ ਕਿਵੇਂ ਆਏਗੀ। ਭਾਈ ਜੋਧ ਨੇ ਫਿਰ ਸ਼ਬਦ ਪੜਿਆ, ਮਨ ਵਿੱਚ ਖਿੱਚ ਪੈਦਾ ਹੋਈ ਤੇ ਕਹਿਣ ਲੱਗੇ ਗੁਰਮੁਖਾ ਇਹ ਕਿਹਦੀ ਬਾਣੀ ਹੈ। ਭਾਈ ਜੋਧ ਨੇ ਹੱਥ ਜੋੜ ਕੇ ਆਖਿਆ, ਮਹਾਂਪੁਰਸ਼ੋ, ਇਹ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਅਸੀਂ ਵਿਸ਼ਵਾਸ ਕਰਦੇ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਪਰਿਪੂਰਨ ਪਰਮਾਤਮਾ ਦਾ ਸਰਗੁਣ ਸਰੂਪ ਨੇ, ਇਹ ਬਾਣੀ ਦੀ ਦਾਤ ਮੈਨੂੰ ਉਹਨਾਂ ਕੋਲ ਮਿਲੀ ਹੈ। ਗੁਰਮੁਖਾ ਮੈਨੂੰ ਲੈ ਚੱਲ, ਕਹਿਣ ਲੱਗੇ ਕਿਰਪਾ ਹੋ ਜਾਏਗੀ ਆਪੇ ਲੈ ਜਾਣਗੇ। ਸਮੇਂ ਦੇ ਵੇਗ ਨਾਲ ਗੁਰਮੁਖੋ ਬਾਬਾ ਲਹਿਣਾ ਜੀ, ਭਾਈ ਲਹਿਣਾ ਜੀ ਆਪਣੇ ਸੰਗੀਆਂ ਦੇ ਨਾਲ ਤੁਰੇ ਤੇ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਵੇਂਦੇ ਜਿਨ੍ਹਾਂ ਦੇ ਅੰਦਰ ਖਿੱਚ ਹੈ ਨਾ, ਨਾ ਦਿਨੇ ਚੈਨ ਤੇ ਨਾ ਰਾਤ ਨੂੰ ਚੈਨ। ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਪਿਆਰਿਓ ਤੁਸੀਂ ਇੱਥੇ ਟਿਕੋ, ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮੁਬਾਰਕ ਚਰਨ ਪਰਸਾਵਾਂ। ਜੇ ਪਰ ਸ਼ਬਦ ਹੈ ਨਾ, ਇਹ ਅਸੀਂ ਪੜ੍ਹਦੇ ਵੀ ਤਾਂਬਾ ਪਾਸ ਨਾਲ ਸੋਝੇ ਤੇ ਗੁਰਮੁਖੋ ਤਾਂਬਾ ਸੋਨਾ ਬਣ ਜਾਂਦਾ ਹੈ। ਗੱਲ ਪਰਸਤੀ ਹੈ ਛੋਣ ਦੀ, ਤਾਂਬਾ ਪਾਰਸ ਪਰਸੀਏ ਹੋਈ ਕੰਚਨ ਸੋਈ। ਇਸੇ ਤਰ੍ਹਾਂ ਲੋਹਾ ਪਾਰਸ ਨਾਲ ਸੋਝੇ ਤੇ ਸੋਨਾ ਬਣ ਜਾਂਦਾ ਹੈ। ਆਪਾਂ ਗੁਰੂ ਵਾਲੇ ਪਾਸੇ ਨੂੰ ਤੁਰਦੇ ਹੀ ਨਹੀਂ ਗੁਰਮੁਖੋ। ਬਾਬਾ ਲਹਿਣਾ ਜੀ ਘੋੜੀ ਤੇ ਤੁਰ ਪਏ, ਦੀਨ ਦੁਨੀਆਂ ਦਾ ਮਾਲਕ ਗੁਰੂ ਨਾਨਕ ਪਾਤਸ਼ਾਹ ਪੈਦਲ ਤੁਰ ਪਿਆ ਆਪਣੇ ਪਿਆਰੇ ਨੂੰ ਲੈਣ। ਬਾਬਾ ਲਹਿਣਾ ਜੀ ਘੋੜੀ ਉੱਪਰ ਤੇ ਦੀਨ ਦੁਨੀਆਂ ਦੇ ਮਾਲਕ ਪੈਦਲ ਤੁਰ ਪਏ, ਪਛਾਣ ਨਹੀਂ ਸੀ ਅਜੇ। ਮਾਫੀ ਦਿਆ ਜੇ ਆਪਾਂ ਨੂੰ ਪਛਾਣ ਹੋਵੇ ਤੇ ਆਪਾਂ ਕਬਰਾਂ ਤੇ ਵੀਰਵਾਰ ਜਾ ਕੇ ਲੈਣਾ ਨਾ ਲਾਈਏ। ਇਹ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ। ਕੱਲ ਮੈਂ ਤਾਰਾਂ ਵਾਲਾ ਪੁਲ ਲੰਘਿਆ ਤੇ ਗੁਰਮੁਖੜ ਲੈਣ ਲੱਗੀ ਲੈਣ, ਤੇ ਆਪਣੇ ਡਰਾਈਵਰ ਸਿੰਘ ਨੂੰ ਆਖਿਆ ਮਿੱਤਰਾ ਹੈਨ ਤਾਂ ਆਪਣੇ ਪਰ ਕਿਸਮਤ ਸੁੱਤੀ ਹੂ। ਕਹਿੰਦਾ ਗਿਆਨੀ ਜੀ ਕਿਵੇਂ? ਮੈਂ ਕਿਹਾ ਜੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਕੰਮ ਨਹੀਂ ਬਣਿਆ ਤੇ ਕਬਰ ਤੋਂ ਕੀ ਬਣੇਗਾ? ਇਹ ਕੱਲ ਦੀ ਘਟਨਾ ਜੇ ਮੈਂ ਕਿਹਾ ਇਹਨਾਂ ਦੀ ਕਿਸਮਤ ਸੁੱਤੀ ਭਰਾ ਨੇ, ਮੈਂ ਤਾਂ ਆਖਿਆ ਜਿਹਦਾ ਅਮਰ ਗੁਰੂ ਮੁਖੋ ਗੁਰੂ ਰਾਮਦਾਸ ਦੇ ਦਰ ਤੋਂ ਨਹੀਂ ਜੇ ਸਰਿਆ, ਉਹਦਾ ਕਿਤੋਂ ਨਹੀਂ ਜੇ ਸਰਨਾ। ਇਸ ਅੱਜ ਦਾ ਟੋਪਿਕ ਨਹੀਂ ਕਿਉਂਕਿ ਸਮਾਂ, ਇਹ ਵਿਸ਼ਾ ਬਹੁਤ ਲਮੇਰਾ, ਮੈਂ ਸੁਭਾਵਕ ਵਿੱਚੋਂ ਗੱਲ ਆ ਗਈ, ਗੁਰੂ ਕਿਰਪਾ ਕਰੇ। ਪੁੱਛਿਆ ਗੁਰਮੁਖਾ ਬਜ਼ੁਰਗਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਾਣਾ, ਕਹਿੰਦੇ ਪਿਆਰਿਆ ਮਗਰ ਮਗਰ ਘੋੜੀ ਲਈ ਆ। ਚਲੇ ਗਏ ਟਿਕਾਣੇ ਤੇ, ਉੱਥੇ ਪਿੱਪਲ ਦਾ ਬੜਾ ਪੁਰਾਣਾ ਦਰਖਤ ਸੀ। ਕਹਿਣ ਲੱਗੇ ਭਾਈ ਪਿਆਰਿਆ ਘੋੜੀ ਇਹਦੇ ਨਾਲ ਬੰਨ੍ਹ ਦੇ ਅੰਦਰ ਨਿਓ। ਜਦੋਂ ਅੰਦਰ ਗਿਆ ਤੇ ਜਿਹੜੇ ਪੈਦਲ ਚੱਲ ਕੇ ਗਏ ਸਨ ਉਹ ਗੁਰੂ ਨਾਨਕ ਪਾਤਸ਼ਾਹ ਨੇ ਤਰੰਮ ਕਰਕੇ ਡਿੱਗ ਪਿਆ। ਕਹਿਣ ਲੱਗਾ ਜੀ ਮੈਂ ਭੁੱਲ ਗਿਆ ਭੁੱਲ ਗਿਆ। ਆਪਾਂ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ, ਭੁੱਲ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਤੇਰਾ ਨਾਂ ਕੀ ਹੈ ਭਾਈ? ਪਰਮਾਤਮਾ ਤੇਰਾ ਭਲਾ ਕਰੇ, ਕਿਉਂਕਿ ਭੁੱਲ ਜੂ ਮੰਨੀ ਹੈ ਨਾ, ਜਿਹੜਾ ਭੁੱਲ ਮੰਨ ਜੇ ਵਾਹਿਗੁਰੂ ਉਹਦਾ ਭਲਾ ਕਰਦਾ, ਆਪਾਂ ਭੁੱਲ ਨਹੀਂ ਜੇ ਮੰਨਦੇ। ਕਹਿਣ ਲੱਗੇ ਜੀ ਨਾਂ ਮੇਰਾ ਲੈਣਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਗੁੱਟੋਂ ਫੜ ਕੇ ਜੱਫੀ ਪਾ ਕੇ ਆਖਿਆ ਪੁੱਤਰਾ ਇੰਨਾ ਵਰਾਗ ਕਿਉਂ? ਗੱਲ ਬਣ ਗਈ, ਤੇਰਾ ਨਾਂ ਲੈਣਾ ਤੇ ਅਸੀਂ ਦੇਣਾ ਹੀ। ਜਿਹੜੇ ਲਹਿਣੇਦਾਰ ਹੁੰਦੇ ਨੇ ਨਾ, ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਘੋੜੀਆਂ ਤੇ ਚੜ ਕੇ ਅਸੀਂ ਲੈਣਾ। ਇਤਿਹਾਸ ਦੇ ਪੰਨੇ ਕਹਿੰਦੇ ਨੇ ਵੀ ਚਾਰ ਦਿਨ ਬਾਬਾ ਲਹਿਣਾ ਜੀ ਉੱਥੇ ਟਿਕੇ ਰਹਿ, ਪਿਛਲੇ ਚਲੇ ਗਏ ਆਪੋ ਆਪਣੇ ਟਿਕਾਣਿਆਂ ਨੂੰ। ਚਾਰ ਦਿਨਾਂ ਤੋਂ ਬਾਅਦ ਆਏ। ਆਪਾਂ ਕਈ ਤਰ੍ਹਾਂ ਦਾ ਪ੍ਰਬੰਧ ਕਰਦੇ ਹਾਂ ਗਿਆਨੀ ਜੀ, ਸਰਦਾ ਨਹੀਂ ਇਉਂ ਕਰੀਏ ਓਂ ਕਰੀਏ। ਚਾਰ ਦਿਨਾਂ ਦੇ ਵਿੱਚ ਸਾਰਾ ਪ੍ਰਬੰਧ ਕੀਤਾ। ਭਾਣ ਜੀ ਨੂੰ ਬੁਲਾ ਕਰਕੇ ਉਹਨੂੰ ਆਖਿਆ ਵੀ ਆਪਣੇ ਭਰਾਵਾਂ ਨਾਲ ਸਹਿਯੋਗ ਦੇਈ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀਆਂ ਦੋ ਸਪੁੱਤਰੀਆਂ ਸਨ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਤੇ ਸਾਰਿਆਂ ਤੋਂ ਵੱਡੇ ਸਨ ਬਾਬੇ ਦਾਤੂ ਜੀ, ਔਰ ਚੌਥੇ ਨੰਬਰ ਤੇ ਸਨ ਦਾਸੂ ਜੀ। ਮਾਫ ਕਰਨਾ, ਪਹਿਲੇ ਦਾਸੂ ਜੀ ਵੱਡੇ ਤੇ ਦਾਤੂ ਜੀ ਛੋਟੇ ਸਨ, ਔਰ ਦਾਸੂ ਤੋਂ ਬਾਅਦ ਦੂਜੇ ਨੰਬਰ ਤੇ ਅਮਰੋ, ਤੀਜੇ ਨੰਬਰ ਤੇ ਅਨੋਖੀ, ਤੇ ਚੌਥੇ ਨੰਬਰ ਤੇ ਆ ਕੇ ਸਨ ਦਾਸੂ ਜੀ, ਦਾਤੂ ਜੀ। ਗੁਰਮੁਖੋ ਚਲੇ ਗਏ। ਮੈਂ ਬੇਨਤੀ ਕੀਤੀ ਵੀ ਇਹਨਾਂ ਦਾ ਲੂਣ ਦਾ ਬੜਾ ਤਗੜਾ ਕਾਰੋਬਾਰ ਸੀ, ਵੱਡੇ ਵਪਾਰੀ ਸਨ। ਸਾਰੇ ਜਣੇ ਝਾਤੀ ਮਾਰਿਆ ਜੇ, ਆਪਣੇ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਵੀ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ, ਕੀ ਬਣੇਗਾ। ਇੱਕ ਸਧਾਰਨ ਦੁਕਾਨ ਸੀ, ਪਰ ਮਾਤਾ ਖੀਵੀ ਜੀ ਨੇ ਪਿੱਛੋਂ ਆਖਿਆ ਸਵਾਮੀ ਜੀ ਆ ਲੂਣ ਦਾ ਡਲਾ ਲੈ ਕੇ ਮੈਂ ਤੁਹਾਡੀ ਦਾਸੀ ਹਾਂ, ਤੁਹਾਡੀ ਅਰਦੰਗੀ ਆ, ਮੇਰੇ ਵੱਲੋਂ ਵੀ ਅਰਦਾਸ ਕਰਨੀ ਪਈ ਜਿਵੇਂ ਲੂਣ ਖਾਂਦੇ ਆ, ਅਕੀਦਾ ਨੇ ਅਸੀਂ ਤੇਰੀ ਸੇਵਾ ਤੋਂ ਅਕੀਏ ਨਾ। ਇੱਕ ਨਾਲੇ ਝਾੜੂ ਲੈ ਜਾਓ, ਗੁਰੂ ਦੇ ਦਰ ਤੇ ਝਾੜੂ ਮਾਰ ਕਰਕੇ ਜਿਵੇਂ ਆਪਾਂ ਕੂੜਾ ਕਰਕਟ ਬਾਹਰ ਸੁੱਟ ਦਿੰਦੇ ਆ ਨਾ, ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਕਰਨੀ ਵੀ ਆਪਣੀ ਰਹਿਮਤ ਦਾ ਝਾੜੂ ਸਾਡੇ ਹਿਰਦੇ ਚ ਮਾਰ ਕੇ ਤੇ ਸਾਡੇ ਔਗੁਣ ਕੱਢ ਦੇਣ। ਗੁਰਮੁਖੋ ਚਾਰ ਦਿਨ ਕੱਟ ਕੇ ਗਏ ਤੇ ਮੁੜ ਕੇ ਲਗਾਤਾਰ ਕੰਟੀਨਿਊਸਲੀ 3 ਸਾਲ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਰਹਿ। ਆਪਾਂ ਤਾਂ ਸਾਲ ਬਾਅਦ ਛੁੱਟੀ ਮੰਗਦੇ ਹਾਂ ਨਾ, 3 ਸਾਲਾਂ ਤੋਂ ਬਾਅਦ ਆਏ ਫੇਰ 2 ਦਿਨ ਕੱਟ ਕੇ ਗਏ ਤੇ ਗੱਲ ਅਜੇ ਇੱਥੇ ਨਹੀਂ ਬਣੀ। ਕਿਉਂ, ਕਿਹੜਾ ਹੀਰਾ ਨਾ ਇਹਨੂੰ ਪਰਖਣ ਵਾਸਤੇ ਬੜਾ ਜ਼ੋਰ ਲੱਗਦਾ। ਕਹਿੰਦੇ ਨੇ ਕਿ ਇੱਕ ਦਿਨ ਬੜਾ ਭਾਰੀ ਮੀਂਹ ਪਿਆ, ਜਿਵੇਂ ਕੱਲ ਰਾਤ ਗੜੇ ਪਏ ਨੇ, ਸਾਰੇ ਦੇ ਸਾਰੇ ਭੱਜ ਗਏ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੁੱਤਰ ਲੈਣਿਆ ਇੰਨਾ ਮੀਂਹ ਪੈਂਦਾ ਸੀ, ਗੜੇ ਪੈਂਦੇ ਸਨ, ਕਿਉਂ ਨਾ ਗਿਓ? ਤੇ ਕਹਿੰਦੇ ਜਿਹਦਾ ਹੋਵੇਗਾ ਚਲਾ ਗਿਆ, ਮੇਰਾ ਤਾਂ ਤੇਰੇ ਬਿਨਾਂ ਕੁਰ ਹੋਇਆ ਹੀ ਨਹੀਂ, ਮੈਂ ਕਿੱਥੇ ਜਾਵਾਂ? ਜਿਨ੍ਹਾਂ ਦੇ ਸਾਨੂੰ ਚਲੇ ਗਏ ਪਰ ਮੇਰੇ ਮਾਲਕਾ ਤੇਰੇ ਬਿਨਾਂ ਮੇਰਾ ਕੋਈ ਥਾਂ ਨਹੀਂ ਹੋ। ਇਸੇ ਤਰ੍ਹਾਂ ਮੀਂਹ ਪਿਆ ਕੋਠਾ ਚੋਂਦਾ ਤੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ, ਪੁੱਤਰ ਪ੍ਰਬੰਧ ਕਰੋ। ਅਜੇ ਉਹਨਾਂ ਨੂੰ ਕਿਹਾ ਤੇ ਬਾਬਾ ਲਹਿਣਾ ਜੀ ਉਹ ਚੋਂਦੇ ਵਾਲੀ ਥਾਂ ਤੇ ਜਾ ਕੇ ਲੰਮੇ ਪੈ ਗਏ। ਕਹਿੰਦੇ ਪੁੱਤਰਾ ਇਹ ਕੀ? ਕਹਿੰਦੇ ਮਹਾਰਾਜ, ਕੋਠੇ ਦੀ ਛੱਤ ਵੀ ਮਿੱਟੀ ਦੀ, ਤਨ ਵੀ ਮਿੱਟੀ ਦਾ, ਤੇ ਕੀ ਫਰਕ ਪੈਂਦਾ? ਇੱਥੇ ਗੱਲ ਨਹੀਂ ਜੇ ਮੁੱਕੀ। ਇੱਕ ਛੰਨਾ ਮਹਾਰਾਜ ਨੇ ਜਾਣ ਕੇ ਨਾਲ ਹੀ ਵੀ ਸੁੱਟ ਦਿੱਤਾ, ਪੁੱਤਰ ਸ਼੍ਰੀ ਚੰਦ ਛੰਨਾ ਬੜਾ ਸੋਹਣਾ ਕਹਿੰਦਾ, ਫੜ ਕੇ ਲਿਆਓ। ਤੇ ਬਾਬੇ ਸ਼੍ਰੀ ਚੰਦ ਨੇ ਆਖਿਆ, ਬਾਪੂ ਛੰਨਿਆਂ ਦਾ ਘਾਟਾ? ਛੰਨੇ ਬੇਅੰਤ ਨੇ, ਸੇਵਾਦਾਰ ਨੂੰ ਕਵਾਂਗੇ ਤੇ ਕੱਢ ਦੇਗਾ। ਤੇ ਬਾਬੇ ਲਹਿਣੇ ਨੂੰ ਆਖਿਆ, ਕਹਿਣ ਲੱਗੇ ਜੀ ਇਹ ਵੀ ਇੱਕ ਗੰਦਾ ਨਾਲਾ ਤੇ ਤਨ ਵੀ ਗੰਦਾ ਨਾਲਾ, ਕੀ ਫਰਕ ਪੈਂਦਾ? ਬੇਅੰਤ ਸਾਖੀਆਂ ਹਨ। ਗੁਰਮੁਖੋ ਇਤਿਹਾਸ ਕਹਿੰਦਾ ਕਿ ਲਗਾਤਾਰ ਮੀਂਹ ਪਿਆ, ਝੜੀ ਲੱਗੇ, ਮੀਂਹ ਕੋਈ ਠੱਲਿਆ ਤੇ ਕਹਿਣ ਲੱਗੇ, ਪੁੱਤਰ ਸ਼੍ਰੀ ਚੰਦ ਕਿੱਕਰਾਂ ਨੂੰ ਹਲਾਉਣੋ ਤਾਂ ਕਿ ਮਠਿਆਈਆਂ ਕਿਰਨ। ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਬਾਪੂ ਗੁੱਸਾ ਨਾ ਮੰਨੀ, ਅਸੀਂ ਤੇਰੇ ਪੋਤਾ, ਮੈਂ ਤਾਂ ਤੇਰੀ ਬਾਣੀ ਚ ਪੜਿਆ, 70 ਕਾ ਮਤ ਹੀਣ 80 ਕਾ ਵਿਵਹਾਰ ਨਾ ਪਾਵੇ। ਜਦੋਂ 17 ਦਾ ਹੁੰਦਾ ਤੇ ਮਤ ਨਹੀਂ ਕੰਮ ਕਰਦੀ, ਤੇ ਬਾਪੂ ਹੈ ਤੂੰ ਸਾਡਾ ਪਿਓ, ਜੇ ਆਖਣ ਨੂੰ ਜੀ ਨਹੀਂ ਕਰਦਾ, 17 ਦਾ ਹੋਣ ਕਰਕੇ ਤਾਂਹੀਓ ਕਿ ਇਹਨਾਂ ਨੇ ਪਿੱਕਰਾਂ ਤੋਂ ਮਠਿਆਈਆਂ ਝਾੜੋ। ਕਦੇ ਅੱਜ ਤੱਕ ਕਿੱਕਰਾਂ ਤੋਂ ਮਠਿਆਈਆਂ ਨਹੀਂ ਕਰੀਆਂ। ਬਾਬੇ ਲਖਮੀ ਚੰਦ ਨੂੰ ਆਖਿਆ ਤੇ ਉਹਨੇ ਵੀ ਆਪਣੇ ਵੱਡੇ ਭਰਾ ਵਾਲਾ ਬਣਿਆ ਬਣਾਇਆ ਜਵਾਬ ਦੇ ਦਿੱਤਾ, ਵਾਰੀ ਆਈ ਪੁੱਤਰ ਲੈਣਿਆ ਤੂੰ ਚੜ। ਬਾਬਾ ਲਹਿਣਾ ਜੀ ਚੜੇ ਤੇ ਬਾਬੇ ਸ਼੍ਰੀ ਚੰਦ ਤੁਰਿਆ ਨਾ ਗਿਆ, ਕਹਿਣ ਲੱਗੇ ਲੈਣਿਆ ਤੇਰੇ ਵੱਸ ਦੀ ਬਾਤ ਨਹੀਂ, ਤੂੰ ਸਾਡੇ ਪਿਤਾ ਕੋ ਰਹਿਣ ਕਰਕੇ ਸਾਡੇ ਪਿਤਾ ਜੀ ਵਰਗਾ ਬਣ ਗਿਆ। ਗੱਲ ਤਾਂ ਭਾਵੇਂ ਉਹਨੇ ਸੁਭਾਵਕ ਹੀ ਪਰ ਗੱਲ ਹੈ ਸੱਚੀ, ਗੱਲ ਸੁਭਾਵਕ ਆਖੀ ਵੀ ਸਾਡੇ ਪਿਤਾ ਜੀ ਕੋ ਰਹਿਣ ਕਰਕੇ ਸਾਡੇ ਪਿਤਾ ਜੀ ਵਰਗਾ ਬਣ ਗਿਆ ਲੈਣਿਆ। ਜੇ ਪਿਤਾ ਜੀ ਵਰਗਾ ਨਾ ਬਣਦਾ ਤੇ ਪਿਤਾ ਦੀ ਗੱਦੀ ਤੇ ਕਿਵੇਂ ਬਹਿੰਦੇ? ਜਦੋਂ ਕਿੱਕਰਾਂ ਤੇ ਚੜੇ ਨਾ, ਇੱਥੇ ਮਸਕੀਨ ਸਾਹਿਬ ਇੱਕ ਸਾਖੀ ਸੁਣਾਉਂਦੇ ਹੁੰਦੇ ਸਨ, ਬਾਬਾ ਸ਼੍ਰੀ ਚੰਦ ਨੇ ਆਖਿਆ, ਬਾਬਾ ਲੈਣਾ ਜੀ ਕਦੇ ਕਿੱਕਰਾਂ ਤੋਂ ਮਠਿਆਈਆਂ ਨਹੀਂ ਕਰੀਆਂ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਬਾਬੇ ਲਹਿਣੇ ਦੇ ਰੂਪ ਵਿੱਚ ਕਹਿਣ ਲੱਗੇ, ਬਾਬਾ ਜੀ ਮੈਂ ਤਾਂ ਗੁਰੂ ਦਾ ਹੁਕਮ ਮੰਨਣਾ ਵੀ ਤੂੰ ਕਿੱਕਰਾਂ ਨੂੰ ਹਲਾਉਣ, ਮੈਂ ਹਲੂਣਾ ਦੇਣਾ, ਮਠਿਆਈਆਂ ਤਾਂ ਗੁਰੂ ਨਾਨਕ ਨੇ ਕੇਰ ਦੀਆਂ ਨੇ, मठियाइया मैं नहीं किर सकता, मैं हलूणा देना है। गुरमुखो जिहड़ी आपां बाणी पढ़दे आ, गुरबाणी दी विचार करदे आ, गुरद्वारे आउंदे आ, इह आपां हलूणा देना है। रहमत दियां बख्शां जिहड़ियां मठियाइयां ने इह गुरु नानक पातशाह ने किरनियां, इह साडे वस दी बात नहीं, इह साडे वस दी बात नहीं। बेअंत साखियां ने, क्योंकि समा आग्या नहीं देंदा, परखां करदियां करदियां, क्योंकि मामा नूं पुत बड़ा प्यारे हुंदे ने, माता सुलखणी जी कहिंदे स्वामी इह भी तुहाडे ने, तुसीं लैणे पर चादा चुका क्यों करदे हो, इन्हां दा की बनेगा। ते साडा इतिहास कहिंदा है माता सुलखणी नूं भलिए गुरु नानक दे कुत्तियां विच करा माता ते भला पुत पुत भुखे रह जाणगे, इन्हां दा फिक्र करतार नूं तू चिंता ना कर, तैनूं विखा देने आ। उथे लिखिया भी गुरु नानक पातशाह ने एक पैसा टका कह लो अपने हाथ च लिया, ते कहण लगे पुत्र श्री चंद आ की है, मेरी मुठी च की है। ते बाबा श्री चंद हस के कहण लगे बापू ए भी कहण दी गल, मेरे सामने तुसा एक पैसा हाथ विच रखिया है, ते पैसा होर की होना है। बाबे लक्ष्मी चंद ने पुष्टि की, ते बाबे लहणे दी वारी आई, कहण लगी जी मैनू पुछदा ना, तेरी हाथ विच संसार पकड़िया होया, ए पैसा नहीं, तेरी मुठी विच संसार है, जो चाहे तू कर सकदा है। ते गुरदेव ने माता सुलखणी वल वेख के आख्या ए तेरे पुत्रां दा फर्क इहदे नाल, समा अपनी चाल चलिया, मुर्दा पिया है परख करन लई। कहिंदे ने भाई इहनूं खाओ, कहण लगे इह बंदे बंदियां वी कदे मुर्दे खाधे ने। बाबा लहणा जिहनूं आग्या होई कहण लगे पुत्र तूं चल, कहिंदे किहड़े पासे तों खावां, कहिंदे पैरां वाले पासे तों खा भाई, क्योंकि पैर तुरदे ने चंगे माड़े पासे नूं, जिहड़े पैर ने ना इहनां दी बहुत वड्डी इंपोर्टेंस है, बड़ी वड्डी मानता है। कहिंदे जदों चादर चुक के वेखी ते साडा इतिहास कहिंदा भी प्रसाद बन गया। इहदा अंतरीब अर्थ यह है जदों आपां गुरमुखो बरियाई वाले पासे तों पैरां नूं रोक लैंदे आ ते साडे ते गुरु की कृपा हो जांदी, इहदे अंतरीब अर्थ यह हन। जदों असीं बरियाई वाले पासे तों अपने पैरां नूं रोक लैंदे आ ना, ते प्रसाद दा भाव हुंदा कृपा, उदों आटोमैटिकली साडे ते कृपा हो जांदी है। अपरंत समा आउण ते धन गुरु नानक पातशाह महाराज ने अपने थां ते गुरु अंगद दे सच्चे पातशाह नूं सबाए मान कर दिता, जां सुदोस तां लहणा टिक्यो नूं सत्ता ते बलुंडा कहिंदे ने। संगर आ गए, खनूर साहब आ गए, जिहड़ी सत भराई माता सी ने उहनूं कहण लगे तुसीं किसी नूं दसणा नहीं। अजकल तो आप इश्तहारबाजी करते ना, अपनी पैसे दे के कई तरह के पुआड़े करते हैं, इश्तहार लाने अपने कार्ड बनते भी मैं फलाना है। पर याद रखो गुरमुखो आप गवाइए ता शो पाइए। माता सत भराई दे कमरे में अपना आसन ला लिया, गुरु के सिख संगतां व्याकुल हो गई, बाबा बुढ़ा जी नूं संगतां ने आख्या महापुरशो तुहाडे ते गुरु की कृपा है, आप साडे अगे लगो ते सानू टिकाणे ते पजाओ। माता सत भराई नूं पुछिया, उन्हां ने गुरदेव दे हुक्म दे मुताबिक इस गल नूं बहुता गौलिया ना, भी जे मैं कहनी भी हैन ते हुक्म दी लंघना है, ते जे मैं कहां भी नहीं ते संगत दा अपमान है। उन्हां आला टाला कीता ते बाबा बुढ़ा जी ने कीर्तन आरंभ कर दिता। जदों कीर्तन आरंभ कीता ना, ते गुरु अंगद दे सच्चे पातशाह मज बाहर आए ते कहण लगे बुढ़िया ना ना रहो। ते बाबा बुढ़ा जी ने साडी अंदर दी फोटो बयान कीती, कहण लगे पातशाह तेरे तो बिना थां भी किथे है, किथे जाइए। ਇਹਦਾ ਅੰਤਰੀਵ ਅਰਥ ਇਹ ਹੈ ਗੁਰਮੁਖੋ, ਜਿਹੜੇ ਆਪਾਂ ਕੀਰਤਨ ਦਰਬਾਰ ਕਰਾਉਂਦੇ ਹਾਂ ਨਾ, ਇਹਦਾ ਭਾਵ ਹੈ ਵੀ ਸਾਨੂੰ ਕੀਰਤਨ ਦੇ ਦੁਆਰਾ ਸਾਡਾ ਗੁਰੂ ਨਾਲ ਮਿਲਾਪ ਹੋ ਜਾਏ, ਸਾਡੀ ਗੁਰੂ ਨਾਲ ਸੰਗਤ ਹੋ ਜਾਏ। ਸਮਾਂ ਆਪਣੀ ਚਾਲ ਚੱਲਿਆ, ਇੱਕ ਖੀਰ ਖਾਣਾ ਸਿੱਖ ਕਰਕੇ ਲਿਖਿਆ, ਉਹ ਸਾਖੀ ਦਾ ਸਲੇਖ ਹੈ, ਖੀਰ ਖਾਣਾ ਸਿੱਖ ਨਾਂ ਨਹੀਂ ਲਿਖਿਆ, ਇਤਿਹਾਸ ਕਰਨ ਲਿਖਿਆ ਵੀ ਖੀਰ ਖਾਣਾ ਸਿੱਖ। ਇੱਕ ਸਿੱਖ ਜਦੋਂ ਲੰਗਰ ਦਾ ਟਾਈਮ ਆਉਂਦਾ ਨਾ, ਉਦੋਂ ਸਾਰਿਆਂ ਤੋਂ ਪਹਿਲਾਂ ਥਾਲੀ ਮਾਰ ਕੇ ਬਹਿੰਦਾ ਸੀ ਵੀ ਮੈਂ ਮੁੱਢ ਤੇ ਬਾਹਾਂ ਵੀ ਤਾਂ ਕਿ ਖੀਰ ਮੈਨੂੰ ਮਿਲ ਜਾਏ। ਆਪਾਂ 36 ਪ੍ਰਕਾਰ ਦੇ ਪਕਵਾਨਾਂ ਦਾ ਜ਼ਿਕਰ ਕਰਦੇ ਹਾਂ, ਲੇਕਿਨ ਮਾਤਾ ਖੀਵੀ ਦੇ ਨਾਂ ਦੇ ਨਾਲ ਇੱਕ ਵਿਸ਼ੇਸ਼ ਲਫ਼ ਜੁੜਦਾ ਹੈ ਕਿ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੇ। ਮਾਤਾ ਖੀਵੀ ਜੀ ਖੀਰ ਵਿੱਚ ਘਿਓ ਪਾ ਕਰਕੇ ਵੰਡਦੇ ਹੁੰਦੇ ਸਨ। ਅੱਜ ਕਿਸੇ ਬੰਦੇ ਨੂੰ ਮਾੜਾ ਜਿਹਾ ਸਨਮਾਨ ਦਾ ਅਹੁਦਾ ਮਿਲ ਜਾਏ ਨਾ, ਤੇ ਉਹ ਬੰਦਾ ਤਾਂ ਭਾਵੇਂ ਘੁੱਟ ਹੋਵੇ ਪਰ ਘਰ ਵਾਲੀ ਬੀਬੀ ਕਹਿੰਦੀ ਵੀ ਜਿੰਨੇ ਵੀ ਆਉਂਦੇ ਨੇ ਮੇਰੇ ਗੋਡੀ ਅਸਲ, ਮੈਂ ਫਲਾਨੇ ਦੀ ਘਰ ਵਾਲੀ ਹਾਂ। ਇੰਨਾ ਹੰਕਾਰ ਸਾਡੇ ਤੇ ਪ੍ਰਬਲ ਹੈ। ਮਾਤਾ ਖੀਵੀ ਕੋਲੋਂ ਸਿੱਖੋ, ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਸਤ ਸੰਗ ਚ ਬੈਠ ਕੇ ਨਾਮ ਦੀਆਂ ਦਾਤਾਂ ਵੰਡਦੇ ਨੇ, ਤੇ ਸਾਡੀ ਪੂਡਣ ਯੋਗ ਮਾਤਾ ਖੀਵੀ ਜੀ ਗੁਰੂ ਕੇ ਲੰਗਰ ਵਿਚ ਬਹਿ ਕੇ ਨੀ ਵੀ ਤਖ਼ਤ ਪੋਈ ਤੇ ਢੋ ਲਾ ਕੇ ਗੱਦਾ ਲਾ ਕੇ ਨੀ ਸੀ ਬਹਿੰਦੀ ਮਾਂ ਖੀਵੀ। ਆਪਾਂ ਤਾਂ ਗੱਦਾ ਲਾ ਕੇ ਤੇ ਵੱਡਾ ਸਰਾਣਾ ਗੋਲਡ ਲੈਂਦੇ ਹਾਂ ਨਾ, ਪਤਾ ਲੱਗੇ ਫਲਾਨਾ ਕੋ ਹੈ। ਪਰ ਇਹ ਗੱਲ ਮੈਂ ਕਹਿੰਦਾ ਹੁਣ, ਜਦੋਂ ਫੱਟੇ ਤੇ ਪਈਦਾ ਉਦੋਂ ਸਰਾਣਾ ਨੀ ਰੱਖਦੇ ਤੌਣ ਥੱਲੇ, ਇਹ ਚੇਤੇ ਰੱਖਿਆ ਕਰੀਏ। ਜਦੋਂ ਫੱਟੇ ਤੇ ਪੈਂਦੇ ਨਾ ਸਰਾਣਾ, ਕਈਆਂ ਦਾ ਸਵਾਲ ਦਾ ਕਈ ਦੋ ਲੈ ਕੇ ਪੈਂਦੇ, ਇੱਕ ਲੈ ਕੇ ਪੈਂਦੇ ਨੇ, ਪਰ ਅੱਜ ਤੱਕ ਫੱਟੇ ਦੇ ਸਰਾਣਾ ਮੈਂ ਨੀ ਜੀ ਵੇਖਿਆ। ਆਪਾਂ ਚੇਤੇ ਰੱਖੀਏ ਉਸ ਫੱਟੇ ਨੂੰ। ਮਾਤਾ ਖੀਵੀ ਜੀ ਆਪਣੇ ਹੱਥਾਂ ਦੇ ਨਾਲ ਖੀਰ ਵਰਤਾਉਂਦੇ, ਆਪਣੇ ਹੱਥਾਂ ਦੇ ਨਾਲ ਸਾਨੂੰ ਉਹਨਾਂ ਨੇ ਸੰਗਤ ਚ ਆਉਣ ਦਾ ਢੰਗ ਦਿੱਤਾ। ਮਾਤਾ ਖੀਵੀ ਜੀ ਨੂੰ ਅਤ ਨਮਸਕਾਰ, ਤੇ ਮੇਰਾ ਜਾਤੀ ਵਿਸ਼ਵਾਸ ਤੇ ਤਜਰਬਾ ਹੈ ਕਿਤੇ ਲੰਗਰ ਕਰੋ, ਨਾਲ ਮਾਤਾ ਖੀਵੀ ਦਾ ਨਾਂ ਲਿਆ ਜੇ। ਮੈਂ ਕਹਿੰਦਾ ਵੀ ਸਾਰਾ ਹਿੰਦੁਸਤਾਨ ਵੀ ਆ ਜੇ ਤੇ ਲੰਗਰ ਮੁੱਕਦਾ ਨੀ ਜੀ, ਮਾਤਾ ਖੀਵੀ ਦੇ ਵਿੱਚ ਇੰਨੀ ਬਰਕਤ ਹੈ। ਮੇਰਾ ਆਪਣਾ ਜਾਤੀ ਵਿਸ਼ਵਾਸ ਹੈ, ਲੰਗਰ ਆਪਾਂ ਕਰਦੇ ਹਾਂ ਨਾ ਤੇ ਅਰਦਾਸ ਕਰਦੇ ਹਾਂ, ਕਿਤੇ ਮਾਤਾ ਖੀਵੀ ਨੂੰ ਵੀ ਚੇਤੇ ਕਰਿਆ ਕਰੀਏ। ਬਹੁ ਵਿਚਾਰ ਉਹ ਖੀਰ ਖਾਣਾ ਸਿੱਖ ਜਿਹੜਾ ਨਾ ਉਹ ਬਹਿੰਦਾ ਹੈ, ਤੇ ਬਾਬੇ ਬੁੱਢੇ ਇੱਕ ਦਿਨ ਕਹਿ ਦਿੱਤਾ ਭਰਿਆ ਸੇਵਾ ਕਰਦਿਆਂ ਤੈਨੂੰ ਵੇਖਿਆ ਨੀ ਤੇ ਬਹਿਨਾ ਤੂੰ ਪਹਿਲੀ ਪੰਗਤ ਤੇ, ਕਹਿਣ ਲੱਗਾ ਜਾ ਆਪਣਾ ਕੰਮ ਕਰ, ਮੈਂ ਗੁਰੂ ਕਾ ਸਿੱਖ ਹਾਂ ਤੇਰਾ ਨਹੀਂ। ਗੁਰੂ ਪਾਤਸ਼ਾਹ ਕਹਿਣਗੇ ਤੇ ਮੈਂ ਸੇਵਾ ਕਰਾਂਗਾ ਤੇਰੇ ਆਖੇ, ਤੇ ਗੁਰੂ ਨੂੰ ਕੌਣ ਛੜੇ। ਉੱਥੇ ਲਿਖਿਆ ਕਿ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਉਹਨੇ ਕਮਰਾ ਬੁੱਕ ਕਰਾਇਆ ਸੀ ਨਾ, ਜਿਵੇਂ ਆਪਾਂ ਕਰਾਉਂਦੇ ਹਾਂ, ਬੜਾ ਰਿਵਾਜ ਸਾਡੇ। ਖਿਆਨੀ ਜੀ ਮੈਨੂੰ ਪਛਾਣਿਆ ਜੇ, ਮੈਂ ਤੁਹਾਡਾ ਨੰਬਰ ਲਿਆ ਸੀ, ਮੈਂ ਅਜੇ ਆ ਰਿਹਾ ਤੇ ਮੇਰਾ ਕਮਰਾ ਬੁੱਕ ਕਰਾ ਦਿਆ ਜੇ। ਉਹ ਭਲਿਆ ਕਮਰਾ ਬੁੱਕ ਨਾ ਕਰਾ, ਗੁਰੂ ਕੇ ਚਰਨ ਬੁੱਕ ਕਰਾ। ਇਹ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਕਮਰੇ ਬੁੱਕ ਨਾ ਕਰਾਇਆ ਕਰੀਏ, ਗੁਰੂ ਕੇ ਚਰਨ ਬੁੱਕ ਕਰਾਈਏ, ਸੌਣ ਦਾ ਅਰੇਂਜਮੈਂਟ ਕਰਦੇ ਹਾਂ, ਆਰਾਮ ਕਰ ਲਾਂਗੇ। ਆਰਾਮ ਤਾਂ ਸਾਰੀ ਜ਼ਿੰਦਗੀ ਕਰਨਾ ਗੁਰਮੁਖਾ, ਕਿਤੇ ਆਰਾਮ ਨਾਲ ਜੁੜ। ਆਰਾਮ ਦਾ ਅਰਥ ਹੁੰਦਾ ਐੜੇ ਨੂੰ ਐੜਾ ਰਾਰੇ ਨੂੰ ਕਰਨਾ, ਆਰਾਮ ਤੋਂ ਭਾਵ ਹੈ ਉਸ ਆਰਾਮ ਨਾਲ ਟੁੱਟਣਾ। ਜਦੋਂ ਸੌਂਗੇ ਉਸ ਆਰਾਮ ਨਾਲ ਟੁੱਟ ਪਾਂਗੇ। ਜਦੋਂ ਆਰਾਮ ਚੇਤੇ ਆ ਗਿਆ ਤੇ ਫਿਰ ਨੀਂਦ ਕਾਹਦੀ, ਸੁਭਾਵਿਕ ਵਿੱਚੋਂ ਬਾਤ ਆ ਗਈ। ਰਹੁ ਵਿਚਾਰ, ਕਹਿਣ ਲੱਗੇ ਭਾਈ ਸਿੱਖਾ ਤੈਨੂੰ ਕਦੇ ਵੇਖਿਆ ਨੀ। ਕਹਿਣ ਲੱਗਾ ਜੀ ਮੈਨੂੰ ਅੱਗੇ ਬੁੱਢਾ ਜੀ ਨੇ ਵੇਖਿਆ ਸੀ ਵੀ ਸੇਵਾ ਕਰਿਆ ਕਰ, ਤੁਸੀਂ ਹੁਕਮ ਕਰੋ। ਤੇ ਗੁਰਦੇਵ ਕਹਿਣ ਲੱਗੇ ਗੁਰਮੁਖਾ ਤੇਰੀ ਉਮਰ ਮੁੱਕ ਗਈ ਹੈ, ਜਾ ਕੇ ਚਿਖਾ ਬਣਾ ਤੇ ਅੱਗ ਲਾ ਕੇ ਸੜ ਜਾ, ਇਹ ਸਾਡਾ ਹੁਕਮ ਹੈ। ਤੇ ਕਹਿਣ ਲੱਗਾ ਆਹ ਗੁਰੂ ਪਾਤਸ਼ਾਹ ਨੂੰ ਮੇਰੀ ਖੀਰ ਖਾਣੀ ਰੜਕੀ ਹੋ, ਮੈਂ ਖੀਰ ਖਾਣਾ ਨਾ ਰੜਕੀ ਹੋ। ਚਲਾ ਗਿਆ, ਚਿਖਾ ਬਣਾਈ, ਅੱਗ ਲਾਈ, ਮਰਨਾ ਬੜਾ ਔਖਾ ਹੈ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ। ਗੁਰਮੁਖੋ ਇੱਕ ਸਿੱਖ ਆਇਆ, ਉਹਦਾ ਨਾਂ ਧਾਰਵੀ ਸਿੱਖ ਕਰਕੇ ਲਿਖਿਆ, ਕਿਸੇ ਦੇ ਗਹਿਣੇ ਚੁੱਕ ਕੇ ਲਿਆਇਆ। ਕਹਿਣ ਲੱਗਾ ਮਿੱਤਰਾ ਕੀ ਚੱਕਰ ਹੈ, ਕਹਿੰਦਾ ਮੈਨੂੰ ਗੁਰੂ ਪਾਤਸ਼ਾਹ ਨੇ ਆਖਿਆ ਸੀ ਵੀ ਅੱਗ ਲਾ ਕੇ ਸੜ ਜਾ ਤੇ ਮੈਂ ਇਹ ਉਹ ਸਿੱਖ ਮੇਰੇ ਨਾਲ ਈਰਖਾ ਕਰਦੇ ਨੇ ਸ਼ਾਇਦ ਤਾਂ ਆਖਿਆ ਮੈਂ ਇਹ ਬੇਨ ਇਸ ਸਾਖੀ ਚ ਸਿੱਖਿਆ ਹੈ ਪਤਾ ਨੀ ਗੁਰਮੁਖ ਕਿਰਪਾ ਕਿਹਦੇ ਤੇ ਹੋ ਜਾਏ। ਉਹ ਧਾਰਵੀ ਬੰਦਾ ਲੋਕਾਂ ਦੇ ਗਹਿਣੇ ਲੁੱਟਣ ਵਾਲਾ ਕਹਿਣ ਲੱਗਾ ਮਿੱਤਰਾ ਸੌਦਾ ਨਾ ਮਾਰ ਲਈਏ। ਕਹਿੰਦਾ ਕਾਹਦਾ? ਕਹਿਣ ਲੱਗਾ ਸੋਨਾ ਲੈ ਲਿਆ ਤੇ ਗੁਰੂ ਕਾ ਵਚਨ ਦੇ ਦੇ। ਸੋਨਾ ਲੈ ਲਿਆ ਤੇ ਗੁਰੂ ਕਾ ਵਚਨ ਦੇ ਦੇ, ਸਾਰੇ ਝਾਤੀ ਮਾਰੀਏ ਆਪਾਂ ਗੁਰੂ ਕਾ ਵਚਨ ਲੈਂਦੇ, ਆਪਾਂ ਸੋਨੇ ਦੇ ਗਾਹਕ ਹਾਂ, ਅਸੀਂ ਸੋਨੇ ਦੇ ਗਾਹਕ ਹਾਂ, ਗੁਰੂ ਕੇ ਵਚਨ ਦੇ ਨਹੀਂ। ਕਹਿਣ ਲੱਗਾ ਚੱਲੇਗਾ। ਉਸ ਧਾੜਵੀ ਨੇ ਸੋਨਾ ਦੇ ਦਿੱਤਾ ਤੇ ਓਨੇ ਚਿਰ ਨੂੰ ਸੋਨੇ ਦੇ ਮਾਲਕ ਆਏ, ਉਹ ਫਾਂਸੀ ਟੰਗਿਆ ਗਿਆ। ਤੇ ਇੱਥੇ ਮੈਂ ਮੁਸਲਮਾਨ ਬਜ਼ੁਰਗਾਂ ਦੇ ਵਿਚਾਰ ਲਿਖੇ ਨੇ, ਸੈਯਦ ਮੁਹੰਮਦ ਲਤੀਫ ਦੇ ਪੜ੍ਹੇ ਨੇ, ਜਦੋਂ ਚਿਖਾ ਵਿੱਚ ਅੱਗ ਮਾਰੀ, ਛਾਲ ਮਾਰੀ, ਅੱਗ ਠੰਡੀ ਹੋ ਗਈ। ਜਿਹੜਾ ਚੋਰ ਸੀ ਨਾ, ਉਹਨੇ ਗੁਰੂ ਕਾ ਵਚਨ ਲੈ ਲਿਆ, ਉਹ ਬਚ ਗਿਆ। ਤੇ ਜਿਨ੍ਹਾਂ ਗੁਰੂ ਕੇ ਵਚਨ ਨੂੰ ਵੇਚਿਆ, ਜਾਨ ਵੀ ਗਈ ਤੇ ਲੋਕ ਪਰਲੋਕ ਵੀ ਗਿਆ। ਇਹ ਮੇਰੀ ਮਜਬੂਰੀ ਕਿ ਮੈਂ ਇੰਨੇ ਕੁ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ, ਕਿਉਂਕਿ ਸੂਈ ਬਹੁਤ ਤੇਜ਼ ਚੱਲ ਰਹੀ ਹੈ। ਤੋ ਗੁਰਮੁਖੋ, ਉਸ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਹੜੇ ਆਪਣੇ ਬਾਰੇ ਕਹਿੰਦੇ ਵੀ ਸਿੱਖ ਵਰਜਿਸ਼ ਬੜੀ ਕਰਦੇ ਨੇ, ਗਤਕਾ ਖੇਡਦੇ ਨੇ, ਇਹ ਦਾਤ ਸਾਨੂੰ ਗੁਰੂ ਅੰਗਦ ਸਾਹਿਬ ਨੇ ਦਿੱਤੀ ਨੇ। ਜੇ ਤੰਦਰੁਸਤ ਰਹਿਣਾ ਨਾ ਤੇ ਮਨ ਹੀ ਮਜ਼ਬੂਤ ਹੋਵੇਗਾ। ਗੁਰੂ ਪਾਤਸ਼ਾਹ ਮੱਲ ਅਖਾੜਾ ਗੁਰਦੁਆਰੇ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਨੇ। ਅਕਬਰ ਦਾ ਬਾਪ, ਬਾਬਰ ਦਾ ਬੇਟਾ ਹਮਾਯੂ ਆਇਆ ਤੇ ਇੱਕ ਸਾਨੂੰ ਬਿਮਾਰੀ ਹੈ ਜਿੰਦਾਬਾਦ ਦੀ, ਜਗਾਰੇ ਛੱਡੋ। ਬੜੀ ਸਾਡੇ ਚ ਵੀ ਹੈ, ਜਗਾਰੇ ਛੱਡਿਆ ਕਰੋ ਗੁਰੂ ਦੇ ਨਾਂ ਤੇ, ਜਗਾਰੇ ਛੱਡਿਆ ਕਰੋ ਕਿਸੇ ਬੰਦਗੀ ਵਾਲੇ ਦੇ ਨਾਂ ਤੇ। ਇੱਕ ਆਮ ਬੰਦਾ ਹੈ ਤੇ ਜਗਾਰੇ ਛੱਡ ਦਿਓ। ਇਹ ਗਿਆਨੀ ਜੀ ਸਾਹਿਬ ਆਇਆ, ਸਾਹਿਬ ਜੇ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਮੰਗਤਿਆਂ ਦੇ ਜਗਾਰੇ ਨਾ ਛੱਡਿਆ ਕਰੋ। ਸਾਹਿਬ ਮੇਰਾ ਏਕੋ ਹੈ, ਏਕੋ ਹੈ, ਏਕੋ ਹੈ। ਗੁਰਦੇਵ ਨੇ ਪ੍ਰਵਾਹ ਨਹੀਂ ਕੀਤੀ, ਤਲਵਾਰ ਕੱਢ ਲਈ ਤੇ ਗੁਰੂ ਡਰਦਾ ਤਾਂ ਨਹੀਂ ਨਾ। ਕਹਿਣ ਲੱਗੇ ਸ਼ੇਰ ਸ਼ਾਹ ਸੂਰੀ, ਮਾਫ ਕਰਨਾ ਮਾਜੂ, ਤੂੰ ਸ਼ੇਰ ਸ਼ਾਹ ਸੂਰੀ ਕੋਲੋਂ ਭੱਜ ਕੇ ਆਇਆ ਤੇ ਫਕੀਰਾਂ ਤੇ ਤਲਵਾਰਾਂ ਚਲਾਉਣਾ। ਕਹਿੰਦਾ ਜੀ ਭੁੱਲ ਗਿਆ। ਕਹਿਣ ਲੱਗੇ ਜੇ ਭੁੱਲ ਮੰਨ ਲਈ ਤੇ ਕੋਈ ਨੀ, ਰਾਜ ਮਿਲ ਜਾਏਗਾ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਲ ਸਵਾਮੀ, ਇਹ ਸੰਕੇਤ ਸਾਨੂੰ ਇਸ ਗੱਲ ਦੀ ਦ੍ਰਿਸ਼ਟੀ ਪਾਸੇ ਵੱਲ ਜਾਂਦਾ ਹੈ। ਗੁਰੂ ਨਾਮ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਜਿਹੜੀ ਗੁਰਮੁਖੀ ਨਾਲ ਅੱਜ ਕੱਲ੍ਹ ਕਈਆਂ ਨੂੰ ਐਲਰਜੀ ਹੈ, ਅੰਗਰੇਜ਼ੀ ਲਿਖੋ ਹਿੰਦੀ ਲਿਖੋ ਸਾਨੂੰ ਕੋਈ ਮਨਾ ਨਹੀਂ, ਲੇਕਿਨ ਜਿਨ੍ਹਾਂ ਨੂੰ ਗੁਰਮੁਖੀ ਨਾਲ ਨਫ਼ਰਤ ਹੈ, ਇਹ ਗੁਰਮੁਖੀ ਨੂੰ ਵੱਡੇ ਪੈਮਾਨੇ ਵਿੱਚ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸਿੱਖਾਂ ਚ ਪ੍ਰਚਾਰਿਆ ਤੇ ਇਹ ਸਾਡੀ ਮੁੱਖ ਲਿਪੀ ਬਣੀ। ਇਹ ਗੁਰਮੁਖੀ ਹੈ ਨਾ, ਇਹ ਸਾਨੂੰ ਸੰਕੇਤ ਦਿੰਦੀ ਗੁਰਮੁਖਾ, ਕਿ ਗੁਰੂ ਵਾਲੇ ਪਾਸੇ ਵੱਲ ਮੁੱਖ ਕਰੇਗਾ ਤੈਨੂੰ ਚਾਨਣ ਮਿਲ ਜਾਏਗਾ। ਥੋੜੀ ਬਹੁਤੀ ਅੰਗਰੇਜ਼ੀ ਮੈਂ ਵੀ ਜਾਣਦਾ, ਬਹੁਤਾ ਤਾਂ ਪੜ੍ਹਿਆ ਨਹੀਂ। ਜਿਹੜੇ ਅੰਗਰੇਜ਼ੀ ਪੜ੍ਹੇ ਨੇ, ਮੈਂ ਕਿਸੇ ਭਾਸ਼ਾ ਨੂੰ ਖੰਡਨ ਨਹੀਂ ਕਰ ਰਿਹਾ, ਨੰਗਾ ਤੇ ਨਿੰਨਾ ਅੰਗਰੇਜ਼ੀ ਵਿੱਚ ਕੋਈ ਬੰਦਾ ਲਿਖ ਕੇ ਵਿਖਾਵੇ ਨਹੀਂ ਜੇ ਲਿਖਿਆ ਜਾਂਦਾ। ਅੜਾੜਾ, ਨੰਗਾ, ਨਿੰਨਾ ਅੰਗਰੇਜ਼ੀ ਦੇ 75 ਅੱਖਰ ਇਕੱਠੇ ਕਰ ਲਓ, ਬਾਤ ਨਹੀਂ ਬਣਦੀ। ਇਹ ਭਾਸ਼ਾ ਇੰਨੀ ਵਿਸ਼ਾਲ, ਇਹ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ। ਰਹੋ ਵਿਚਾਰ। ਹੁਣ ਦੂਜੇ ਨੰਬਰ ਤੇ, ਅੱਜ ਬਾਬਾ ਧੰਨਾ ਜੀ ਦਾ ਜਨਮ ਦਿਹਾੜਾ, ਉਹਨਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਬਾਹਮਣ ਪੂਜੇ ਦੇਵਤਾ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚੱਲ ਤੇ ਪੁੱਛੇ ਬਾਹਮਣ ਆਗ ਸੁਣਾਵੇ। ਬਾਬਾ ਧੰਨੇ ਦਾ ਜਨਮ ਰਾਜਸਥਾਨ ਵਿੱਚ ਗਗਨਾਉਣ ਦੇ ਲਾਗੇ ਇੱਕ ਧੁਆਨ ਪਿੰਡ ਉੱਥੇ ਹੋਇਆ। ਆਪਣੇ ਖਾਨਦਾਨੀ ਕਿੱਤੇ ਦੇ ਮੁਤਾਬਕ ਇਹ ਗਊਆਂ ਚਾਰਦੇ ਨੇ। ਇੱਕ ਧਾਰਮਿਕ ਵਿਚਾਰਧਾਰਾ ਦਾ ਬ੍ਰਾਹਮਣ, ਉਹ ਵੀ ਆਪਣੀ ਗਊ ਇਹਨਾਂ ਦੇ ਵੱਗ ਵਿੱਚ ਰਲਾ ਦਿੰਦਾ। ਇਹ ਟਾਈਮ ਨਾਲ ਚਲੇ ਗਏ ਤੇ ਕੀ ਵੇਖਿਆ ਵੀ ਉਹ ਬ੍ਰਾਹਮਣ ਵੀਰ ਠਾਕਰ ਦੀ ਪੂਜਾ ਕਰ ਰਿਹਾ। ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ, ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇਤ ਉਦ ਭਾਵੈ। बाबे धने ने पुछया भी पंड जी तुसी की करदे? कहण लगा धनिया ए राबी इनू जो कुछ कहेगा करदा है। ते बाबे धने ने आख्या कि रब मेनू भी दे दे, ओनू ए नहीं पता भी रब किन्ने हुंदे, कहिंदा कि रब मेनू भी दे दे। उसे लिखा पत्थर एक लपेट कर दे धने कन्ने धने नू गैल छड़ावे, ठाकर नू नवार के शाय रोटी ले भूग चढ़ावे। उन्हें एक पत्थर नू लपेटिया ते कहण लगा लै जा ठाकर थोड़ी जी जानकारी दी बेनती करा। गुरबाणी भी ठठे नू कन्ना कक्के थले औंकड़ ते रारा ठाकर है, इहदा अर्थ हुंदा परमात्मा। जे कक्के थले औंकड़ ना आवे ते इहदा अर्थ हुंदा जी पत्थर दी मूर्ति। इन्ना फर्क जे एक नुक्ते नाल। उन्हें पत्थर लपेट के देता, बाबे धने ने लै आंदा। आप भी पढ़ने भोले भाए मिले रगड़ाया, बाबे धने ने बाजरे रोटी पकई, हो राशन पानी तैयार किया, जो साग बनाया। कहन लगा पंडित, कहन लगा भगवान जी बुरा ना मनना, खीर खान गे जे जे इथे तां बाजरे की रोटी चलनी, साग चलना जे छगन छक लो। नाल उन्हें एक दुध की बाल्टी भी चोली। कहन लगा जे नहीं मन मनदा ते अज दुधा धारी बन के दुध पी लो। ये जमसाउन लगा संत करतार सिंह रासा नूं पढ़ाया सी सब्जेक्ट। आवाज आई धनिया पत्थर नहीं खांदे हुंदे। ते बाबा धन्ना परेशान हो कहन लगा भी रब्बा भावे तू चलाक तां बड़ा पर अज काबू आ गया ई, क्यों जे पत्थर रोटी नहीं खांदे ते पत्थर बोलदे किवें ने? जे पत्थर रोटी नहीं खांदे ते पत्थर बोलदे किवें ने? आ दुध दी बाल्टी ते असीं कबीलदार हां, जिन्ना चाहीदा घुट पी लई। महापुरश कहिंदे कि भगवान ने जदों ओह बाल्टी मूंह नूं लाई ते कहण लगा भुखड़ा सारा ही पी चलिया, भुखड़ा सारा ही पी चलिया, किते सानू भी छड। और अगे पढ़दे हाथ जोड़ मिन्नतां करे, पैरी पै पै बहुत मनावे, हौं पी मूंह ना जसाल थां, तू रठा मैं कह ना सकावे, गुसाई प्रतख होए रोटी खाए शाय मुंह लावे, भला पाओ गुमित मिलावे। ये भाव यह है जेड़ा परमात्मा ना वह भलिया है, और उस भगवान ने जेड़ा वह बाल्टी वाला दुध सी दे दिता। बाकी आप सारे जानते भी बाबे धने दे रब ने डंगर भी मुड़े। लोड़ तां इस गल दी पई असीं अपने आप नूं समर्पित करिए। हुण जिहड़ा फरमान है अज दा, इहदे केवल ते केवल अखरी अर्थ आपां समें दी मजबूरी मुताबक करने ने। हुण की करिए, जे अर्थ करदे ते कई साडे ते नैट विच बड़ा कुछ पा देंदे ने। मैं एक गल कीती सी कि मैं सिख बीबियां नूं वरत बारे कहा, बड़ा मेरे ते वादा घाटा, एक बीबी ने तो वध कुट बालिया, रब भला करे। असी बेनती की सी, असी साडी जोड़ी गुरबाणी की व्याख्या करन दी, जे गुरबाणी लिखा छोड़े अन करे पखंड, ना सुहागण ना रंड, जे अर्थ नहीं करते गुरु के देन कर बनते हैं, ते जे असी अर्थ करते तो साडे परचा दर्ज करा देंदे हो। ए शब्द तो पहला मैं ए लफ्ज मेरे अंदर क्यों आए ने, ए शब्द तो पहला बाबे कबीर दा पहला शब्द हुंदा बुत पूज पूज हिंदू मुगे तुरक मुगे सिर नाई, जेड़े बुतां की पूजा करते कहणगे ए भी ज्ञानी ते केस बना दिओ। लिखा जी बाणी च, ओएले जा रे ओएले गाडे, तेरी गादू ना पाई मन रे संसार अंध घेरा, दह दिस पसरु है जम जेवरा, कवत पढ़े पड़ कवता मुगे, कपड़ किदारे जाई जटा धार तर जोगी मुगे, तेरी गत इन्हें ना पाई। मुड़के जटाधारी दाले हो जाएंगे। लिखा जी बाणी च, जटा धार तर जोगी मुगे, तेरी गत इन्हें ना पाई, दर्ब संत संत राजे मुगे, गलडे कंचन वारी। हुण जदों इत्थे गल कीती अडानी ते मादी, अडानी ते मोदी ने कह लैणा की करिए, गुरु साडे ते कृपा करे। हुण जिहड़े इहदे अखरी अर्थ ने इह सरवण करो।
सतनाम श्री वाहे गुरु साहिब जी, जब जरिया तब होए भस्म तन।
गुरमुखा जेड़ी देह दा तू मान करदा ने, ए सारे शब्द दा सेंट्रल आइडिया है। काए भैया फिर तू फूलिया फूलिया, हे भरावा ਕੀ ਫੁੱਲਿਆ ਫੁੱਲਿਆ ਫਿਰਦਾ? ਕਹਿਣ ਲੱਗਾ ਜੀ ਕਿਉਂ ਆਖਿਆ ਜੇ? ਤੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਤੇਰਾ ਮੂਲ ਇਹ ਹੈ, ਜਬ ਜੜੀਏ ਤਬ ਹੋਏ ਭਸਮ ਤਨ। ਜਦੋਂ ਅੱਗ ਲੱਗੀ ਨਾ ਇਹ ਤੇਰੇ ਸਰੀਰ ਨੇ ਸਵਾਹ ਬਣ ਜਾਣਾ ਹੈ।
ਰਹਿ ਕਿਰਮ ਦਲ ਖਾਈ,
ਇਹ ਸੰਸਕਾਰ ਨਾ ਕੀਤਾ ਤੈਨੂੰ ਅੱਗ ਵਿੱਚ ਦਬਾਇਆ ਗਿਆ ਤੇ ਜਿਹੜੇ ਕੀੜੇ ਨੇ ਤੇਰੇ ਸਰੀਰ ਨੂੰ ਖਾ ਜਾਣਗੇ।
ਕਾਚੀ ਗਾਗਰ ਨੀਰ ਪਰਤ ਹੈ,
ਹਾਂਜੀ
ਆ ਤਨ ਕੀ ਇਹ ਬੜਾਈ।
ਜਿਹੜੇ ਸਰੀਰ ਦਾ ਤੂੰ ਪਿਆਰਿਆ ਮਾਣ ਕਰਦਾ, ਇਹਦੀ ਅਵਸਥਾ ਵੀ ਜਿਵੇਂ ਕੱਚੇ ਭਾਂਡੇ ਦੇ ਉੱਪਰ, ਕੱਚੇ ਘੜੇ ਦੇ ਉੱਪਰ ਪਾਣੀ ਪੈਂਦਾ ਨਾ ਤੇ ਉਹ ਘੜਾ ਐਨ ਮਿੱਟੀ ਦੇ ਮਿੱਟੀ ਮਿਲ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ, ਜਿਵੇਂ ਕੱਚੇ ਘੜੇ ਤੇ ਪਾਣੀ ਪੈਂਦਾ ਤੇ ਉਹ ਇਕੱਠਾ ਹੋ ਜਾਂਦਾ, ਢੇਲੀ ਬਣ ਜਾਂਦਾ ਹੈ। ਇਸੇ ਪ੍ਰਕਾਰ ਇਸ ਤਨ ਕੀ ਇਹ ਬੜਾਈ, ਇਹ ਸਾਡੇ ਸਰੀਰ ਦੀ ਇਹ ਹਾਲਤ ਇਹ ਅਵਸਥਾ ਹੈ।
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ,
ਇਹ ਵੀਰਾ ਇਹ ਭਰਾਵਾ ਕਿਹੜੀ ਗੱਲ ਤੋਂ ਫੁੱਲਿਆ ਫੁੱਲਿਆ ਫਿਰਦਾ ਹੈ?
ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ।
ਸਮਾਂ ਚੇਤੇ ਕਰ, ਜਦੋਂ ਮਾਂ ਦੇ ਗਰਭ ਦੇ ਵਿੱਚ 10 ਮਹੀਨੇ ਤੂੰ ਪੁੱਠਾ ਲਮਕਦਾ ਰਿਹਾ ਸੈਂ, ਉਹ ਗੱਲ ਤੈਨੂੰ ਕਿਵੇਂ ਭੁੱਲ ਗਏ?
ਵਿਸ਼ਰਾਮ
ਦੇ ਕਰਕੇ ਦਇਆ ਕਰਦੇ ਹਨ।
ਜਿਉਂ ਮਦ ਮਾਖੀ ਤਿਉਂ ਸਠੋਰ ਰਸ,
ਜਿਵੇਂ ਕਹਿੰਦੇ ਆ ਸ਼ਹਿਦ ਦੀ ਮੱਖੀ ਹੈ ਨਾ, ਔਰ ਉਹ ਥਾਂ ਥਾਂ ਫੁੱਲਾਂ ਤੇ ਫਿਰ ਫਿਰ ਕੇ ਉਹ ਸ਼ਹਿਦ ਨੂੰ ਇਕੱਠਿਆਂ ਕਰਦੀ ਹੈ।
ਜੋਰ ਜੋਰ ਧਨ ਕੀ ਆ,
ਇਸੇ ਪ੍ਰਕਾਰ ਇਸ ਮਨੁੱਖ ਨੇ ਉਹ ਸ਼ਹਿਦ ਦੀ ਮੱਖੀ ਤਰ੍ਹਾਂ ਔਸਤਾਂ ਤੋਂ 4 ਔਸਤਾਂ ਤੋਂ 10 ਇਉਂ ਇਕੱਠੇ ਕਰ ਲੈ।
ਮਰਤੀ ਬਾਰ ਲੇਹੋ ਲੇਹੋ ਕਰੀ ਐ,
ਮਰਿਆ ਨਾ ਬੀਬੀ ਦੀਆਂ ਧੀਆਂ ਨੇ 3 ਤੇ ਮਾਂ ਦੇ ਕੰਨਾਂ ਚ ਨੇ 2 ਵਾਲੀਆਂ ਤੇ ਉਹ 3 ਕਹਿੰਦੀਆਂ ਮੈਂ ਪਹਿਲਾਂ ਚਲੀ ਜਾਂ ਤਾਂ ਕਿ ਮੈਨੂੰ 1 ਵਾਲੀ ਮਿਲ ਜਾਏ। ਧੀਆਂ 3 ਨੇ, ਮਾਂ ਦੀ ਮੌਤ ਦੇ ਨਾਲੋਂ ਵਾਲੀਆਂ ਦਾ ਫਿਕਰ ਹੈ ਵੀ ਬੇਬੇ ਦੀਆਂ ਵਾਲੀਆਂ 2 ਨੇ ਤੇ ਅਸੀਂ 3, ਮੈਂ ਪਹਿਲਾਂ ਪਹੁੰਚ ਜਾ ਮੈਨੂੰ ਮਿਲ ਜਾਣ, ਇਹ ਸਾਡੀ ਅਵਸਥਾ ਹੈ। ਇਸੇ ਪ੍ਰਕਾਰ ਕਹਿੰਦੇ ਮਰਤੀ ਬਾਰ ਲਿਓ ਲਿਓ ਕਰੀਏ, ਜਦੋਂ ਮਰ ਗਏ ਨਾ ਇੰਨਾ ਕਹਿਣਾ ਲੈ ਚਲੋ ਲੈ ਚਲੋ। ਆ 4 ਦਿਨ ਹੋਏ ਨੇ, ਮੈਂ ਗਲੀ ਥਾਣੀ ਲੰਘ ਰਿਹਾ ਸਾਂ ਤੇ ਉੱਥੇ ਕਿਸੇ ਦੀ ਮੌਤ ਹੋਈ ਤੇ ਉਹ ਲੈ ਕੇ ਚੱਲੇ, ਸ਼ਾਮ ਦਾ ਟਾਈਮ ਸੀ ਤੇ ਮੇਰੇ ਕੰਨਾਂ ਚ ਆਵਾਜ਼ ਪਈ। ਇੱਕ ਬੀਬੀ ਆਪਣੇ ਪਰਿਵਾਰ ਦੇ ਮੈਂਬਰ ਨੂੰ ਕਹਿ ਲਈ ਸੀ, ਉਦੋਂ 6:45 ਸਨ ਤੇ ਕਹਿਣ ਲੱਗੀ 6:45 ਹੋ ਚੱਲੇ ਜੇ ਨੇ ਤੇ 6 ਵਜੇ ਤੱਕ ਉਹਨਾਂ ਨੇ ਮੜੀਆਂ ਨੂੰ ਜੰਦਰਾ ਲਾ ਦੇਣ, ਟਾਈਮ ਨਾਲ ਲੈ ਚੱਲੋ। ਇਹ 14 ਦੀ ਗੱਲ ਜੇ ਮੈਨੂੰ ਕੰਨਾਂ ਨਾਲ ਸੁਣੀ ਤੇ ਮੇਰੇ ਮਨ ਤੇ ਇੰਨਾ ਸੱਟ ਲੱਗੀ, ਮੈਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਕਿਹਾ ਵੀ ਬੰਦਾ ਕਿੰਨੀ ਘਰ ਨਾਲ ਪਕੜ ਕਰਦਾ ਤੇ ਘਰਦੇ ਕਿੰਨੇ ਕਾਹਲੇ ਨੇ ਵੀ ਟਾਈਮ ਨਾਲ ਡਾਇਰੇ ਅੱਜ ਦੀ ਰਾਤ ਕਿਤੇ ਇਹਨੂੰ ਰਹਿਣਾ ਨਾ ਪਵੇ ਇੱਥੇ। ਇਹ ਅੱਖੀਂ ਵੇਖਣ ਨਾਲ ਕਈ ਵਾਰ 4 ਦਿਨ ਪਹਿਲਾਂ ਦੀ ਗੱਲ। ਮਰਤੀ ਬਾਰ ਲਿਓ ਲਿਓ ਕਰੀਏ, ਜਦੋਂ ਮਰ ਗਿਆ ਨਾ ਤੇ ਕਹਿਣਾ ਲੈ ਚੱਲੀਏ ਲੈ ਚੱਲੀਏ।
ਭੂਤ ਰਹਿਣ ਕਿਉਂ ਦੀਆ,
ਆਪਾਂ ਕਹਾਂਗੇ ਗਿਆਨੀ ਜੀ ਨਾ ਖੁਸ਼ ਕਿਉਂ ਬੋਲਦੇ ਹੋ, ਕੀ ਕਰੀਏ ਇਹਨੂੰ? ਅਸੀਂ ਤਾਂ ਕਿਹਾ ਵੀ ਇਹ ਹੁਣ ਭੂਤਨਾ ਬਣ ਗਿਆ, ਜਿੰਨਾ ਚਿਰ ਜਿਉਂਦਾ ਸੀ ਸਾਡਾ ਵਾਪਸੀ ਹੁਣ ਭੂਤ ਹੈ ਤੇ ਭੂਤ ਨੂੰ ਘਰ ਵਿੱਚ ਕਿਵੇਂ ਰੱਖ ਲਈਏ? ਇਹਦਾ ਦੂਜਾ ਅਰਥ ਇਹ ਵੀ ਹੈ, ਭੂਤ ਕਹਿੰਦੇ ਨੇ ਬੀਤੇ ਸਮੇਂ ਨੂੰ। ਆਪਾਂ ਪੜ੍ਹਦੇ ਨੇ ਵਰਤਮਾਨ ਕਾਲ ਤੇ ਭੂਤ ਕਾਲ ਤੇ ਭਵਿੱਖ ਕਾਲ। ਭੂਤਲਾ ਵੀ ਤਾਂ ਕਹਿੰਦੇ ਵੀ ਪਹਿਲਾਂ ਸੀ, ਅੱਜ ਇਹ ਬੀਤ ਗਿਆ, ਜਿਹੜਾ ਬੀਤ ਗਿਆ ਨਾ ਉਹਨੂੰ ਆਪਾਂ ਕਹਿੰਦੇ ਭੂਤ। ਇਹ ਜਦੋਂ ਸੀ ਉਦੋਂ ਸਾਡਾ ਸੀ, ਹੁਣ ਬਤੀਤ ਗਿਆ ਇਹਨੂੰ ਕਿਵੇਂ ਰਹਿਣ ਦੀਏ?
ਦੇਹੋਰੀ ਲਓ ਬਰੀ ਨਾਰ ਸੰਗ ਭਈ,
ਦੇਹੋਰੀ ਦਾ ਭਾਵਨ ਦਲੀਜ, ਜਿਹੜਾ ਬਾਹਰਲਾ ਆਪਣਾ ਦਰਵਾਜ਼ਾ ਨੂੰ ਦਲੀਜ ਕਹਿੰਦੇ ਆ। ਕਹਿੰਦੇ ਦਲੀਜਾਂ ਦੇ ਤੱਕ ਜਿਹੜੀ ਉਹਦੀ ਘਰਵਾਲੀ ਧਰਮ ਪਤਨੀ ਸੀ ਉਹ ਨਾਲ ਗਈ ਹੈ।
ਅਗੇ ਸੱਜਣ ਸੁਹੇਲਾ,
ਅਗੇ ਰਿਸ਼ਤੇਦਾਰ ਭੈਣ ਭਰਾ ਸਕੇ ਸੁਧਰੇ ਗਏ।
ਮਰ ਕੱਟ ਲਓ ਸਭ ਲੋਕ ਕੁਟੰਬ ਪਾਇਓ,
ਮਰਕਟ ਤੋਂ ਪਾਪ ਮੜੀਆਂ ਤੱਕ ਜਿਹੜਾ ਇਹ ਕੁਟੰਬ ਭਾਈਚਾਰਾ ਰਿਸ਼ਤੇਦਾਰ ਲੋਕ ਹੋਰ ਮਿੱਤਰ ਸੱਜਣ।
ਅਗੇ ਹੰਸ ਅਕੇਲਾ,
ਮੜੀਆਂ ਵਿੱਚ ਜਾ ਕੇ ਚੁਣ ਦਿੱਤਾ ਨਾ ਤੇ ਜਿਹੜੇ ਪੁੱਤ ਵਾਸਤੇ ਆਪਾਂ ਇੰਨਾ ਕੁਝ ਕਰਦੇ ਹਾਂ ਉਹਨੇ ਗੁਰਮੁਖੋ ਆਪਣੀ ਛਾਤੀ ਤੇ ਵੱਡਾ ਖੁੰਡ ਰੱਖ ਕੇ ਤੇ ਘਿਓ ਪਾ ਕੇ ਅੱਗ ਲਾਉਣੀ ਜੇ। ਇਹ ਮੈਂ ਤਕਰੀਬਨ ਹਰ ਰੋਜ਼ ਹਰ ਥਾਂ ਤੇ ਬੇਨਤੀ ਕਰਦਾ ਹਾਂ, ਜਿਹੜਾ ਜਾਇਜ਼ ਤਰੀਕਾ ਉਹ ਆਪਾਂ ਵਰਤੀਏ, ਆਪਾਂ ਪਰਿਵਾਰ ਵਾਸਤੇ ਆਪਣਾ ਪ੍ਰਯੋਗ ਨਾ ਗਵਾਈਏ। ਪੁੱਤ ਨੇ ਆਪਣੀ ਨੌਮਣੀ ਦੇ ਮੁਤਾਬਕ ਪੈਸੇ ਕਢਾ ਲੈਣੇ, ਨਗਦ ਦੇ ਦਈਏ ਜਾਂ ਉਹਦੇ ਨਾਂ ਤੇ ਕਰ ਦਈਏ, ਅੱਗੇ ਸਾਡੇ ਨਾਲ ਕੇਵਲ ਤੇ ਸਾਡੇ ਚੰਗੇ ਜਾਂ ਮਾੜੇ ਕਰਮ ਜਾਣੇ ਹਨ। ਚੰਗੇ ਕਰਮ ਕਰਦਿਆਂ ਮਾੜੇ ਕਰਦਿਆਂ, ਕਿਉਂਕਿ ਆਪਾਂ ਪੜ੍ਹਦੇ ਹਾਂ, ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਣਾ ਕਿਸੇ ਨੂੰ ਨਾ ਕਹੋ, ਜੈਸਾ ਬੀਜੇ ਸੋ ਲਾਉਣੇ, ਕਰਮਾਂ ਸੰਧਰਾ ਖੇਲ। ਇਹ ਕਰਮਾਂ ਸੰਧਰਾ ਖੇਤ, ਇਹਦਾ ਤੇਰਾ ਖੇਤ ਹੈ ਨਾ, ਇਹ ਤੇਰੇ ਕਰਮਾਂ ਮੁਤਾਬਕ ਹੈ। ਮੜੀਆਂ ਤੱਕ ਤੇਰਾ ਪਰਿਵਾਰ ਨਾਲ ਗਿਆ, ਰਿਸ਼ਤੇਦਾਰ ਗਏ, ਔਰ ਅੱਗੇ ਕੇਵਲ ਤੇ ਕੇਵਲ ਇੱਕ ਜੀਵ ਆਤਮਾ ਇਕੱਲੀ ਜਾਏਗੀ।
ਕਹਿਤ ਕਬੀਰ ਸੁਨਹੋਰੇ ਪ੍ਰਾਣੀ।
ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ, ਹੇ ਪ੍ਰਾਣਾ ਧਾਰੀ, ਮੇਰੇ ਮਿੱਤਰੋ, ਪਿਆਰੋ, ਭੈਣੋ, ਸੁਣਨਾ ਕਰੋ।
ਪਰੇ ਕਾਲ ਗ੍ਰਸ ਕੂਆ,
ਜਿਹੜਾ ਮੌਤ ਰੂਪੀ ਖੂਹਾ ਨਾ, ਇਹਦੇ ਤੋਂ ਡਿੱਗ ਪੈਣਾ। ਕੂਆ ਕਹਿੰਦੇ ਨੇ ਖੂਹ ਨੂੰ, ਅੱਗੇ ਆਧਾਰਨ ਦੇਣਗੇ।
ਝੂਠੀ ਮਾਇਆ ਆਪ ਬੰਧਾਇਆ, ਜੋ ਨਲਨੀ ਭ੍ਰਮ ਸੂਆ।
ਅਸੀਂ ਬੇਨਤੀ ਕਰਨੀ ਵੀ ਬਾਬਾ ਕਬੀਰ ਜੀ, ਸਾਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਪਈ ਵੀ ਬੰਦਾ ਖੂਹ ਚ ਕਿਵੇਂ ਡਿੱਗੇਗਾ। ਤੇ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਗੁਰਮੁਖੋ ਜਿਹੜੇ ਤੋਤੇ ਫੜਨ ਵਾਲੇ ਵੀਰ ਦੇ ਨਾ, ਇਹ ਸਾਨੂੰ ਪੜਾਇਆ ਗਿਆ, ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਹੀ ਪੜ੍ਹਨਾ। ਉਹ ਨਿੱਕਾ ਜਿਹਾ ਇੱਕ ਛੋਟੀ ਜਿਹੀ ਪਿਆਲੀ ਵਿੱਚ ਪਾਣੀ ਪਾ ਕੇ ਰੱਖ ਦਿੰਦੇ ਨੇ, ਤੇ ਦੋ ਪਾਸੇ ਨਿੱਕੇ ਨਿੱਕੇ ਤੀਲੇ ਕਹਿ ਲੋ, ਉਹ ਗੜ ਦਿੰਦੇ ਨੇ। ਉੱਪਰ ਉਹਨਾਂ ਦੋਹਾਂ ਦੇ ਦਰਮਿਆਨ ਜਿਵੇਂ ਖੂਹ ਦੀ ਪੌਣੀ ਹੁੰਦੀ ਏ, ਇਸ ਪ੍ਰਕਾਰ ਦੀ ਇੱਕ ਫਿਰਕੀ ਜੀ ਪਾ ਕਰਕੇ ਟੰਗ ਦਿੰਦੇ ਹਨ। ਔਰ ਉਹ ਤੋਤਾ ਜਦੋਂ ਉਸ ਨੜੀ ਤੇ ਆ ਕੇ ਬਹਿੰਦਾ ਨਾ, ਤੇ ਉਹਦੇ ਭਾਰ ਕਰਕੇ ਉਹ ਨੜੀ ਇਕਦਮ ਥੱਲੇ ਨੂੰ ਹੋ ਜਾਂਦੀ ਤੇ ਉਹ ਥੱਲੇ ਲਮਕਣ ਲੱਗ ਪੈਂਦਾ। ਤੇ ਤੋਤਾ ਸਮਝਦਾ ਵੀ ਜੇ ਮੈਂ ਥੱਲੇ ਆਪਣਾ ਪੰਜਾ ਛੱਡਿਆ ਨਾ, ਤੇ ਮੈਂ ਇਹ ਦਰਿਆ ਵੀ ਡੁੱਬ ਨਾ ਜਾਵਾਂ। ਜਦਕਿ ਥੱਲੇ ਪਿਆਲਾ ਹੈ, ਬਹੁਤਾ ਵੱਡਾ ਭਾਂਡਾ ਨਹੀਂ, ਪਰ ਪਿਆਲੇ ਦੇ ਲਾਗੇ ਆਉਣ ਕਰਕੇ ਉਹਨੂੰ ਵੱਡਾ ਪ੍ਰਤੀਤ ਹੁੰਦਾ ਤੇ ਉਹ ਆਪਣੀ ਪਕੜ ਬਣਾਈ ਰੱਖਦਾ, ਉਹਨੇ ਚਿਰ ਨੂੰ ਸ਼ਿਕਾਰੀ ਆ ਕੇ ਉਹਨੂੰ ਫੜ ਲੈਂਦੇ ਹਨ। ਇਸੇ ਪ੍ਰਕਾਰ ਜਿਹੜਾ ਸਾਡਾ ਪਰਿਵਾਰ ਹੈ ਨਾ, ਇਹ ਉਸ ਤੋਤੇ ਦੀ ਤਰ੍ਹਾਂ ਇੱਕ ਫਿਰਕੀ ਵਰਗਾ ਹੈ। ਅਸੀਂ ਉਹਦੀ ਪਕੜ ਕਰਦੇ ਹਾਂ ਤੇ ਉਹਨੇ ਚਿਰ ਨੂੰ ਪਕੜਿਆ ਤੇ ਸਾਨੂੰ ਭੁਲੇਖਾ ਪਿਆ ਹੈ ਵੀ ਜੇ ਇਹਨੂੰ ਛੱਡਿਆ ਤੇ ਮੈਂ ਮਾਰਿਆ ਨਾ ਜਾਵਾਂ। ਉਹਨੇ ਚਿਰ ਨੂੰ ਮੌਤ ਰੂਪੀ ਸ਼ਿਕਾਰੀ ਨੇ ਗੁਰਮੁਖੋ ਸਾਨੂੰ ਆਣ ਕੇ ਕਾਬੂ ਕਰ ਲੈਣਾ। ਇਹ ਅੱਜ ਦੀ ਸੂਖਮ ਕਥਾ, ਇਹ ਮੇਰੀ ਮਜਬੂਰੀ ਕਿ ਅੱਜ ਦਾ, ਕਿਉਂਕਿ ਜਿਹੜਾ ਇਹ ਵਿਸ਼ਾ ਸੀ, ਟੌਪਿਕ ਸੀ, ਬਹੁਤ ਲੰਮੇਰਾ ਸੀ ਤੇ ਬੜਾ ਕੁਝ ਰਹਿ ਗਿਆ। ਜਿਹੜੀਆਂ ਗਲਤੀਆਂ ਨੇ ਤੁਸੀਂ ਮੁਆਫੀ ਬਖਸ਼ੋ ਤੇ ਗੁਰੂ ਅੱਗੇ ਅਰਦਾਸ ਕਰੋ ਕਿ ਐਂਦਾ ਤੋਂ ਉਹ ਗਲਤੀਆਂ ਨਾ ਹੋਣ। ਤੁਹਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ।
ਕਹਿਤ ਕਬੀਰ ਸੁਨਹੋਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜੋ ਨਲਨੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।